ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨ ਹਰ ਬੂੰਦ ਬਸੋ ਰੋ ਮਾਵਲ ਕੁਸਮ ਬਸੰਤ ਗਨੰਤ ਨਾਵੈ ਰਵ ਸਸ ਕਿਰਣ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਪਹਲ ਉਨਹਿ ਜੋਗਾਵੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ ਪੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣ ਆਵੈ ਕਹੁ ਰਵਿਦਾਸ ਅਕਥ ਕਥਾ ਬਹੁ ਕਾਏ ਕਰੀਜੈ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟੈ ਕਲੇਸ਼ ਤ੍ਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਉ ਹਰ 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 ਮਨ ਆਰਾਧੇ ਰਸਨਾ ਹਰ ਜਸ ਗਾਵੈ ਤਜ ਅਭਿਮਾਨ ਕਾਮ ਕ੍ਰੋਧ ਨਿੰਦਾ ਵਾਸਦੇਵ ਰੰਗ ਲਾਵੈ ਦਾਮੋਦਰ ਦਇਆਲ ਆਰਾਧ ਹੋ ਗੋਬਿੰਦ ਕਰਤ ਸੁਹਾਵੈ ਕਹੁ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸੁਮਾਵੈ ਦਾਮੋਦਰ ਦਇਆਲ ਆਰਾਧ ਹੋ ਗੋਬਿੰਦ ਕਰਤ ਸੁਹਾਵੈ ਕਹੁ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੈ ਸਾਰਗ ਮਹੱਲਾ ਪੰਜਵਾ ਸਿਮਰਤ ਨਾਮ ਪ੍ਰਾਨ ਗਤ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਦੁਪਹਿਰ ਦੇ ਸਮੇਂ ਦੌਰਾਨ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਰਸ ਭਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੀ ਸਤਸੰਗਤ ਦਾ ਆਨੰਦ ਮਾਣ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਦੱਸਿਆ ਗਿਆ ਹੈ ਕਿ ਅੱਜ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਦੇ ਪੁੰਜ ਰਹਿਮਤਾਂ ਦੇ ਦਾਤੇ ਸੋ ਪਰਬਤ ਮੇਰਾਨ ਜਿਨ੍ਹਾਂ ਨੂੰ ਪਾਵਨ ਬਾਣੀ ਵਿੱਚ ਕਿਹਾ ਗਿਆ ਐਸੇ ਸਤਿਗੁਰਾਂ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ ਸਤਿਗੁਰਾਂ ਦੀ ਮਹਿਮਾ ਆਗਮ ਆਗਾਦ ਹੈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇੱਕ ਜੀ ਅਕਛ ਕਹੀ ਨਾ ਜਾਈ ਐਸੇ ਸਤਿਗੁਰੂ ਦੀ ਕਥਾ ਪੱਟ ਸਾਹਿਬਾਨ ਜੀ ਕਹਿੰਦੇ ਅਕਥ ਹੈ ਇੱਕ ਜ਼ੁਬਾਨ ਦੇ ਨਾਲ ਕਦੇ ਕਹੀ ਨਹੀਂ ਜਾ ਸਕਦੀ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਅਵਤਾਰ ਪਿੰਡ ਬਾਸਰ ਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਸਤਿਕਾਰਯੋਗ ਬਾਬਾ ਤੇਜ ਪਾਨ ਜੀ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਸੁਲੱਖਣੀ ਜੀ ਦੀ ਪਾਵਨ ਕੁੱਖ ਤੋਂ 5/5/1479 ਈਸਵੀ ਨੂੰ ਹੋਇਆ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਹੋਰ ਵੀ ਭਰਾ ਨੇ ਸੁਭਾਅ ਬਚਪਨ ਤੋਂ ਗੁਰਮੁਖ ਹੈ ਸਾਦਾ ਹੈ ਸਾਫ ਹੈ ਜਿਵੇਂ ਕਿਸੇ ਦੀ ਸੰਗਤ ਮਿਲੀ ਉਹੋ ਜੀ ਰੰਗਤ ਚੜ੍ਹੀ ਤੀਰਥ ਯਾਤਰਾ ਕਰਦੇ ਰਹੇ ਗੰਗਾ 'ਤੇ ਜਾਂਦੇ ਰਹੇ 20 ਵਾਰ ਗਏ ਰਸਤੇ ਵਿੱਚ ਆਉਂਦਿਆਂ ਹੋਇਆਂ ਬ੍ਰਹਮਚਰਜ ਸਾਧੂ ਉਹਦਾ ਮਿਲਾਪ ਹੋਇਆ ਭਾਵੇਂ ਬਖਸ਼ਿਸ਼ ਤੁਰੋਂ ਅਕਾਲ ਪੁਰਖ ਵਾਹਿਗੁਰੂ ਜੀ ਨੇ ਮਸਤਕ ਦੇ ਉੱਪਰ ਲੇਖ ਪਾਏ ਹੋਏ ਸਨ ਪਰ ਸਮੇਂ ਦੇ ਨਾਲ ਹੀ ਪ੍ਰਗਟ ਹੋਣਾ ਸੀ ਸੋ ਰਸਤੇ ਵਿੱਚ ਆਉਂਦਿਆਂ ਬ੍ਰਹਮਚਰਜ ਮਹਾਤਮਾ ਸੋਹਣਾ ਸੁਭਾਅ ਵੇਖ ਕੇ ਨਿਮਰਤਾ ਵਾਲਾ ਤਾਂ ਉਹਦੇ ਨਾਲ ਪਿਆਰ ਬਣ ਗਿਆ ਉਹਨੂੰ ਆਪਣੇ ਘਰ ਲੈ ਗਏ ਉਹਨੇ ਗਾਂ ਲਾਹੌਰ ਨੂੰ ਜਾਣਾ ਸੀ ਰਾਤ ਵਿਸਰਾਮ ਕਰਵਾਇਆ ਆਪਣੇ ਚੁਬਾਰੇ ਵਿੱਚ ਪ੍ਰਸ਼ਾਦਾ ਪਾਣੀ ਉਹਨੂੰ ਛਕਾਇਆ ਸੌਣ ਲੱਗਿਆ ਜਦੋਂ ਹੋਰ ਬਚਨ ਬਿਲਾਸ ਹੋਏ ਚੁਬਾਰੇ ਵਿੱਚ ਉਹਨੇ ਸੁਭਾਵਕ ਪੁੱਛਿਆ ਵੀ ਆਪ ਜੀ ਦਾ ਮੁਰਸ਼ਦ ਕੌਣ ਹੈ ਆਪ ਜੀ ਦਾ ਗੁਰੂ ਕੌਣ ਹੈ ਬੜਾ ਸੋਹਣਾ ਸੁਭਾਅ ਨਿਮਰਤਾ ਵਾਲਾ ਬੜਾ ਮਿੱਠ ਬੋਲੜਾ ਸੁਭਾਅ ਬੜੇ ਗੁਣ ਨੇ ਤੁਹਾਡੇ ਵਿੱਚ ਉਸ ਵੇਲੇ ਕਿਹਾ ਕਿ ਗੁਰੂ ਦੀ ਭਾਲ ਵਿੱਚ ਅਜੇ ਤੱਕ ਕੋਈ ਗੁਰੂ ਨਹੀਂ ਮਿਲਿਆ ਪੂਰਾ ਜਦੋਂ ਇਹ ਸ਼ਬਦ ਸੁਣੇ ਉਹਨੂੰ ਸੱਲ ਪਿਆ ਉਹਨੇ ਕਿਹਾ ਓਹੋ ਮੈਂ ਆਪਣਾ ਨਿਯਮ ਜਿਹੜਾ ਰੱਖਿਆ ਹੋਇਆ ਸੀ ਮੇਰਾ ਨੇਮ ਟੁੱਟ ਗਿਆ ਅੱਜ ਬ੍ਰਹਮਚਰਜ ਸਾਧੂ ਕਹਿਣ ਲੱਗਾ ਮੈਂ ਤਾਂ ਨਿਗੁਰੇ ਦੇ ਹੱਥੋਂ ਛਕਦਾ ਨਹੀਂ ਸੀ ਅੱਜ ਤੱਕ ਮੈਂ ਨਿਗੁਰੇ ਪੁਰਸ਼ ਦੇ ਹੱਥੋਂ ਕਦੇ ਕੁਛ ਛਕਿਆ ਨਹੀਂ ਸੀ ਇਹ ਮੇਰਾ ਨਿਯਮ ਸੀ ਤੁਸੀਂ ਅਜੇ ਤੱਕ ਨਿਗੁਰੇ ਹੋ ਮੈਂ ਇਹ ਸੁਣ ਕੇ ਹੈਰਾਨ ਹੋ ਗਿਆ ਮੇਰਾ ਕੀਤਾ ਹੋਇਆ ਜਪ ਤਪ ਸਭ ਐਵੇਂ ਚਲਿਆ ਗਿਆ ਮੇਰਾ ਨਿਯਮ ਟੁੱਟ ਗਿਆ ਜੇਕਰ ਮੈਨੂੰ ਪਤਾ ਹੁੰਦਾ ਮੈਂ ਤੁਹਾਡੇ ਸੋ ਘਰੋਂ ਕੁਝ ਛਕਣਾ ਨਹੀਂ ਸੀ ਇਉਂ ਕਹਿ ਕੇ ਉਹ ਸਾਧੂ ਨਿਰਾਸ਼ ਹੋ ਕੇ ਚਲਿਆ ਗਿਆ, ਆਪ ਜੀ ਦੇ ਘਰੋਂ ਚਲਿਆ ਗਿਆ। ਬੜਾ ਮਨ ਨੂੰ ਦੁੱਖ ਲੱਗਾ ਉਸ ਵੇਲੇ ਬਾਬੇ ਅਮਰਦਾਸ ਦੇ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਬਹੁਤ ਦੁੱਖ ਲੱਗਾ ਇਉਂ ਉਹਦੇ ਜਾਣ 'ਤੇ ਆਪਣੇ ਨਿਗਰੇ ਪੁਣੇ 'ਤੇ। ਉਸੇ ਰਾਤ ਬਖਸ਼ਿਸ਼ ਸਾਰੀ ਰਾਤ ਸੁੱਤੇ ਨਹੀਂ, ਮਨ ਤੜਫਦਾ ਰਿਹਾ ਦੁੱਖ ਦੇ ਵਿੱਚ, ਉਹਦੀ ਬੋਲੀ ਵਿੱਚ। ਅੰਮ੍ਰਿਤ ਵੇਲੇ ਸਾਧ ਸੰਗਤ ਜੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਆਪ ਜੀ ਦੇ ਭਤੀਜੇ ਭਾਈ ਜੱਸੂ ਦੇ ਨਾਲ ਵਿਆਹੀ ਹੋਈ ਸੀ। ਵੱਡਾ ਘਰ ਸੀ, ਵੱਡਾ ਪਰਿਵਾਰ ਸੀ, ਬਾਸਰ ਕੇ ਗਿੱਲਾਂ ਵਿਖੇ ਜਿਵੇਂ ਉਹਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਕੰਠ ਪੜ੍ਹਨੀ ਹੈ, ਨਾਲੇ ਕੰਮ ਕਰਨਾ ਹੈ, ਉਵੇਂ ਹੀ ਬੀਬੀ ਅਮਰੋ ਜੀ ਸੁਬਾਣੀ ਨੇ ਪੈਰ ਰਾਤ ਰਹਿੰਦੀ ਤੋਂ ਉੱਠ ਕੇ ਸੋ ਮਧਾਣੀ ਪਾਈ ਹੋਈ ਸੀ, ਨਾਲ ਦੁੱਧ ਰਿੜਕ ਰਹੀ ਅਤੇ ਨਾਲ ਰਸਨਾ ਤੋਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸ਼ਬਦ ਗਾ ਰਹੀ ਸੀ, ਮਾਰੂ ਮਹੱਲਾ ਪਹਿਲਾ। ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ, ਰਹਾਵੋ ਜਾਲੀ ਰੈਨ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰਸ ਰਸ ਚੋਗ ਚੁਗੈ ਨਿਤ ਫਾਸੈ, ਛੂਟਸ ਮੂੜੇ ਕਮਨ ਗੁਣੀ, ਸੋ ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੁੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੈ, ਜੇ ਗੁਰ ਮਿਲੈ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸ਼ਟਸ ਦੇਹਾ। ਐਸਾ ਸਾਰਾ ਸ਼ਬਦ ਸੁਣਿਆ, ਸਾਰੀ ਰਾਤ ਨੀਂਦ ਨਹੀਂ ਆਈ ਸੀ, ਕੰਧ ਨਾਲ ਲੱਗ ਕੇ ਕਿਤੇ ਨੌ ਰਾਣੀ ਸ਼ਰਮਾ ਨਾ ਜਾਵੇ, ਸੋ ਕੰਧ ਨਾਲ ਲੱਗ ਕੇ ਸੱਚੇ ਪਾਤਸ਼ਾਹ ਨੇ ਸ਼ਬਦ ਸੁਣਿਆ। ਮਾਨੋ ਮੁਰਦਿਆਂ ਦੇ ਮੂੰਹ ਵਿੱਚ ਅੰਮ੍ਰਿਤ ਚੋ ਪਿਆ, ਅੰਮ੍ਰਿਤ ਵੇਲਾ ਇਕਾਗਰ ਚਿੱਤ, ਕਿਰਤ ਦੇ ਨਾਲ ਕੀਰਤੀ ਅਤੇ ਬਾਣੀ ਦਾ ਅੰਮ੍ਰਿਤ ਰਸ, ਇਹ ਸਾਰੇ ਜਦੋਂ ਸਬੱਬ ਬਣੇ ਅਤੇ ਗੁਰੂ ਨੂੰ ਮਿਲਣ ਦੀ ਅਤਛਾ ਕਰਕੇ ਭੁੱਖ ਬਾਬੇ ਅਮਰਦਾਸ ਦੇ ਅੰਦਰ ਖਿੱਚ, ਜਦੋਂ ਇਹ ਸ਼ਬਦ ਸੁਣੇ ਕਿ ਭਇਆ ਮਨੂਰ ਹੋਵੇ ਕੰਚਨ ਫਿਰ ਹੋਵੇ, ਜੇ ਗੁਰ ਮਿਲੈ ਤਨੇਹਾ, ਮਾਨੋ ਬਾਬੇ ਅਮਰਦਾਸ ਨੂੰ ਟੁੰਬ ਰਿਹਾ ਸੀ ਸ਼ਬਦ ਕਿ ਉਹ ਜੰਗਾਲਿਆ ਹੋਇਆ ਲੋਹੇ ਦੀ ਨਹੀਂ ਆਈ ਮਨ, ਪਾਪਾਂ ਦੇ ਨਾਲ ਕਾਲਾ ਹੋਇਆ ਈਰਖਾ ਦਾ ਸਾੜਿਆ ਹੋਇਆ ਮਨ, ਉਹ ਗਲੇ ਹੋਏ ਲੋਹੇ ਦੀ ਨਿਆਈ, ਪੁਰਾਣੇ ਲੋਹੇ ਦੀ ਨਿਆਈ, ਜਿਹੜਾ ਹੁੰਦਾ ਸੋਨੇ ਵਰਗਾ ਹੋ ਜਾਂਦਾ, ਚਮਕਣ ਲੱਗ ਜਾਂਦਾ। ਜੇ ਇਹੋ ਜਿਹੇ ਮਨ ਨੂੰ ਪੂਰਾ ਗੁਰੂ ਮਿਲ ਜਾਵੇ, ਸੋ ਗੁਰਪਾਰ ਸਹਮ ਲੋਹੋ ਮਿਲ ਕੰਚਨ ਹੋਇਆ ਰਾਮ, ਜੇ ਪੂਰਾ ਗੁਰੂ ਮਿਲ ਜਾਵੇ ਤਾਂ ਉਸ ਦੇਹੀ ਦਾ ਉਧਾਰ ਹੋ ਜਾਂਦਾ, ਇੱਕ ਅਮੋਲਕ ਨਾਮ ਉਹ ਦੇ ਦਿੰਦਾ ਅਤੇ ਉਹ ਦੇਹੀ ਸਦਾ ਲਈ ਅਮਰ ਹੋ ਜਾਂਦੀ ਅਮਰ। ਐਸਾ ਅਸਰ ਪਿਆ ਜਾਦੂ ਵਰਗਾ, ਉਸੇ ਵੇਲੇ ਕਿਹਾ ਪੁੱਤਰੀ ਇਹ ਬਾਣੀ ਕਿਹਦੀ ਹੈ? ਉਹਨਾਂ ਕਿਹਾ ਇਹ ਸੋ ਪਿਤਾ ਜੀ, ਇਹ ਬਾਣੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਹੈ, ਉਹ ਸਰੀਰ ਕਰਕੇ ਨਹੀਂ ਹਨ, ਉਹਨਾਂ ਦੀ ਥਾਵੇਂ ਮੇਰੇ ਪਿਤਾ ਜੀ ਹਨ, ਸੋ ਕਿਹਾ ਮੈਨੂੰ ਉਹਨਾਂ ਕੋਲ ਲੈ ਜਾਵੋ। ਇਉਂ ਸ਼ਬਦ ਸੁਣ ਕੇ ਸਾਧ ਸੰਗਤ ਜੀ, ਬਾਬਾ ਅਮਰਦਾਸ ਸਾਹਿਬ ਜੀ ਖਡੂਰ ਸਾਹਿਬ ਪਹੁੰਚੇ ਗੁਰੂ ਦੀ ਚਰਨ ਸ਼ਰਨ ਵਿੱਚ। 1479 ਨੂੰ ਆਪ ਜੀ ਦਾ ਅਵਤਾਰ ਹੋਇਆ, ਗੁਰੂ ਦੀ ਚਰਨ ਸ਼ਰਨ ਵਿੱਚ 60 ਸਾਲਾਂ ਤੋਂ ਬਾਅਦ 61 ਸਾਲ ਆਪ ਜੀ ਦੀ ਉਮਰ ਨੂੰ ਚੜ੍ਹਿਆ। ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਪੁੱਜ ਗਏ ਨੇ ਔਰ ਉੱਥੇ ਜਾ ਕੇ ਐਸੀ ਸੇਵਾ ਕੀਤੀ 12 ਸਾਲ। 12 ਸਾਲ ਲਗਾਤਾਰ ਅਡਿੱਗ ਅਡੋਲ ਰਹਿ ਕੇ, ਮਨ ਅਤੇ ਸਰੀਰ ਨੂੰ ਅਡੋਲ ਰੱਖ ਕੇ ਧੰਨ ਬਾਬੇ ਅਮਰਦਾਸ ਨੇ ਸੇਵਾ ਕੀਤੀ। ਹੁਕਮ ਨੂੰ ਮੰਨਦਿਆਂ ਹੋਇਆਂ ਤਨ ਮਨ ਧੰਨ ਗੁਰੂ ਨੂੰ ਸੌਂਪ ਕੇ ਵਡੇਰੀ ਉਮਰ ਵਿੱਚ, 100 ਸਾਲ ਸੰਗਤ ਜੀ, 73ਵੇਂ ਸਾਲ ਵਿੱਚ, 12 ਸਾਲਾਂ ਬਾਅਦ ਸਤਿਗੁਰਾਂ ਨੇ ਕਿਰਪਾ ਕੀਤੀ, ਆਪਣਾ ਮਹਿਲ ਜਿਹੜਾ ਸੀ ਤਖ਼ਤ ਸਰੂਪ ਬਖਸ਼ ਦਿੱਤਾ। 12 ਸਾਲ ਸੇਵਾ ਤੋਂ ਬਾਅਦ ਸੰਨ 26/3/1552 ਈਸਵੀ ਨੂੰ ਸ੍ਰੀ ਖਡੂਰ ਸਾਹਿਬ ਵਿਖੇ ਆਪ ਜੀ ਨੂੰ ਗੁਰਿਆਈ ਬਖਸ਼ ਦਿੱਤੀ। ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਤੀਸਰੇ ਗੁਰੂ ਸਾਹਿਬਾਨ ਬਣਾ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਨੇ ਨਮਸਕਾਰ ਕੀਤੀ, ਗੁਰਿਆਈ ਦਾ ਤਿਲਕ ਲਾਇਆ। ਸਤਿਗੁਰੂ ਸੱਚੇ ਪਾਤਸ਼ਾਹ ਨੇ ਆਗਿਆ ਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਸਾਇਆ ਸੀ ਔਰ ਉੱਥੇ ਹੀ ਰਹਿਣ ਦਾ ਪ੍ਰੋਗਰਾਮ ਬਣਾਇਆ। ਖਡੂਰ ਸਾਹਿਬ ਛੱਡ ਦਿੱਤਾ, ਸੋ ਗੋਇੰਦਵਾਲ ਸਾਹਿਬ ਦੇ ਵਿੱਚ ਆ ਕੇ ਫੇਰ ਵਸਾਇਆ ਗੋਇੰਦਵਾਲ। ਅਚਰਜ ਖੇਲ ਨਾ ਲਖਿਆ ਜਾਈ, ਦਾਤ ਜੋਤ ਖਸਮੈ ਵਡਿਆਈ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ ਦਾਤ ਅਤੇ ਜੋਤ, ਇਹ ਮਾਲਕ ਦੇ ਦਰ ਤੋਂ ਵਡਿਆਈ ਮਿਲੀ। ਛੱਡਾ ਦਿੱਤਾ ਛੱਡ ਖਡੂਰ, ਖਡੂਰ ਸਾਹਿਬ ਛੱਡ ਦਿੱਤਾ ਅਤੇ ਗੋਇੰਦਵਾਲ ਸਾਹਿਬ ਆ ਕੇ ਰੌਣਕਾਂ ਲਾਈਆਂ। 22 ਸਾਲ ਗੁਰਿਆਈ ਕੀਤੀ ਆਪ ਜੀ ਨੇ, 22 ਸਾਲ। ਔਰ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਮਿਸ਼ਨ ਨੂੰ ਬੁਲੰਦੀਆਂ ਤੱਕ ਪਹੁੰਚਾਇਆ, ਗੁਰੂ ਦੀ ਗੁਰਮਤ ਨੂੰ, ਨਾਮਦਾਨ ਨੂੰ। 22 ਉਸ ਵੇਲੇ ਸੂਬੇ ਸਨ ਹਿੰਦੁਸਤਾਨ ਦੇ, 22 ਅਹਿਲਕਾਰ ਦਿੱਲੀ ਤਖ਼ਤ ਵੱਲੋਂ ਥਾਪੇ ਹੁੰਦੇ ਸੀ, ਸਾਰੇ ਦੇ ਸਾਰੇ ਦਿੱਲੀ ਤਖ਼ਤ ਦੇ ਅਧੀਨ ਹੋਇਆ ਕਰਦੇ ਸਨ। ਈਰਾਨ ਦੇ ਨਾਲ ਆ ਕੇ ਹਿੰਦੁਸਤਾਨ ਦੀ ਹੱਦ ਲੱਗਦੀ ਸੀ। ਉਸੇ ਤਰੀਕੇ ਨਾਲ, ਯੋਜਨਾਬੱਧ ਤਰੀਕੇ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਮਤਿ ਦਾ, ਗੁਰਸਿੱਖੀ ਦਾ ਪ੍ਰਚਾਰ ਕਰਵਾਇਆ। 22 ਗੁਰਸਿੱਖਾਂ 'ਤੇ ਰਹਿਮਤਾਂ ਕੀਤੀਆਂ, ਉਹਨਾਂ ਨੂੰ ਬ੍ਰਹਮ ਗਿਆਨ ਦੀ ਦਾਤ ਦਿੱਤੀ, ਬਰਕਤਾਂ ਪਾਈਆਂ, ਡਿਊਟੀਆਂ ਲਾਈਆਂ ਵੱਖੋ ਵੱਖਰੀਆਂ, ਵੀ ਤੁਸੀਂ ਸਾਰਿਆਂ ਨੇ ਗੁਰਮਤਿ ਦਾ ਜੀ ਦਾਨ ਦੇਣਾ। ਗੁਰੂ ਕੀ ਗੁਰਮਤਿ, ਸੋ ਇਹਨਾਂ ਇਲਾਕਿਆਂ ਵਿੱਚ, 22 ਸੂਬਿਆਂ ਵਿੱਚ ਦ੍ਰਿੜ ਕਰਵਾਉਣੀ ਹੈ। ਬੀਬੀਆਂ 'ਤੇ ਵੀ ਬਖਸ਼ਿਸ਼ਾਂ ਕੀਤੀਆਂ, 52 ਪੀੜੇ ਬਖਸ਼ਿਸ਼ ਕੀਤੇ। ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਬਣਾਇਆ, ਧੁਰਾ। ਸੋ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੌਲੀ ਸਾਹਿਬ ਰਚਿਆ। ਛੂਤ ਛਾਤ ਦੀ ਪਿੱਟ ਲਾਉਣ ਵਾਸਤੇ, ਪਾਣੀ ਦੀ ਕਿਲਤ ਨੂੰ ਦੂਰ ਕਰਨ ਵਾਸਤੇ ਦਰਿਆ ਤੋਂ ਪਾਣੀ ਭਰਨਾ ਪੈਂਦਾ ਸੀ ਔਰ 84 ਕੱਟਣ ਵਾਸਤੇ। ਇਹ ਪਹਿਲਾ ਤੀਰਥ ਸੱਚੇ ਪਾਤਸ਼ਾਹ ਜੀ ਨੇ ਆਪ ਬਾਬਾ ਬੁੱਢਾ ਸਾਹਿਬ ਤੋਂ ਟੱਕ ਲਵਾ ਕੇ ਕਾਇਮ ਕੀਤਾ, ਹੋਂਦ ਵਿੱਚ ਲਿਆਂਦਾ, ਜਿਹਦੀ ਬਰਾਬਰੀ ਗੰਗਾ ਵੀ ਨਹੀਂ ਕਰ ਸਕਦੀ। ਬੌਲੀ ਸਾਹਿਬ ਰਚਿਆ 84 ਪੌੜੀਆਂ ਵਾਲਾ, ਫਿਰ ਪਹਿਲੇ ਪੰਗਤ ਪਿੱਛੇ ਸੰਗਤ, ਊਚ ਨੀਚ ਦੇ ਭੇਦ ਨੂੰ ਖਤਮ ਕੀਤਾ। ਸੱਚੇ ਪਾਤਸ਼ਾਹ ਜੀ ਨੇ ਇੱਥੇ ਹੀ ਬਸ ਨਹੀਂ, ਸਮਾਜ ਵਿੱਚ ਪਈਆਂ ਹੋਈਆਂ ਕੁਰੀਤੀਆਂ ਜਿਹੜੀਆਂ ਸਨ, ਔਰਤ ਨੂੰ ਉਸ ਵੇਲੇ ਜੇ ਕਿਤੇ ਕੋਈ ਪਤੀ ਚੜ੍ਹਾਈ ਕਰ ਜਾਂਦਾ, ਨੌਜਵਾਨ ਉਮਰ ਹੁੰਦੀ ਬੀਬੀ ਔਰਤ ਦੀ, ਉਹਨੂੰ ਨਾਲ ਹੀ ਜ਼ਬਰਦਸਤੀ ਚੱਕ ਕੇ ਚਿਖਾ ਵਿੱਚ ਸੁੱਟ ਦਿੱਤਾ ਜਾਂਦਾ, ਸਾੜ ਦਿੱਤਾ ਜਾਂਦਾ। ਇਹਨੂੰ ਸਤੀ ਪ੍ਰਥਾ ਕਹਿੰਦੇ ਸਨ। ਇਹ ਭੈੜੀ ਜਿਹੜੀ ਨੀਤੀ ਰੀਤੀ ਸੀ ਸਤੀ ਪ੍ਰਥਾ ਦੀ, ਉਸ ਵੇਲੇ ਦੇ ਇਲਾਕੇ ਦੇ ਰਾਜੇ ਸਮਾਜ ਸੇਵੀ ਰਾਜਾ ਰਾਮ ਮੋਹਨ ਰਾਏ ਨੂੰ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੰਦ ਕਰਵਾਏ। ਕਿਹਾ ਇਹ ਧੱਕਾ ਹੈ, ਜ਼ਬਰਦਸਤੀ ਅੱਗ ਵਿੱਚ ਸਾੜਨਾ, ਇਹ ਪਾਪ ਹੈ, ਗੁਨਾਹ ਹੈ। ਔਰ ਕਿਹਾ ਕਿ ਸਤੀਆਂ ਇਹ ਨਹੀਂ ਕਿਹਾ ਜਾ ਸਕਦਾ, ਅਸਲ ਸਤੀਆਂ ਹੁੰਦੀਆਂ ਕੌਣ ਨੇ। ਐਸਾ ਸੋਹਣਾ ਸਬਕ ਦਿੱਤਾ ਬੀਬੀਆਂ ਭੈਣਾਂ ਨੂੰ ਕਿ ਜੇ ਕਿਤੇ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਵਰਤ ਜਾਵੇ, ਕਿਸੇ ਬੀਬੀ ਭੈਣ ਦੇ ਕਰਮਾਂ ਮੁਤਾਬਕ ਉਹਦਾ ਸਿਰ ਦਾ ਸਾਈਂ ਸੁੱਖਾਂ ਦਾਤਾ, ਜੇ ਉਹ ਆਪਣੀ ਜ਼ਿੰਦਗੀ ਹਾਰ ਜਾਵੇ, ਚੜ੍ਹਾਈ ਕਰ ਜਾਵੇ, ਤਾਂ ਅਸਲ ਸਤੀ ਤਾਂ ਉਹ ਆ ਵੀ ਜੇ ਸਾਲੀ ਇੰਨਾ ਪਵੇ ਪਤੀ ਦੇ ਵਿਛੋੜੇ ਦਾ, ਉਹ ਚੋਟ ਨਾਲ ਹੀ ਬੀਬੀ ਚੜ੍ਹਾਈ ਕਰ ਜਾਵੇ। ਅਸਲ ਸਤੀ ਤਾਂ ਉਹ ਹੋ ਸਕਦੀ ਹੈ ਜੇ ਇਹ ਨਹੀਂ ਹੈ, ਇੰਨਾ ਸੱਲ ਨਹੀਂ ਹੈ ਪਤੀ ਦੇਵ ਦੇ ਵਿਛੋੜੇ ਦਾ, ਫਿਰ ਉਹ ਤੋਂ ਬਾਅਦ ਸਬਰ ਸੰਤੋਖ ਸ਼ੁਕਰ ਨਾਲ ਆਪਣੀ ਜ਼ਿੰਦਗੀ ਗੁਜ਼ਾਰੇ। ਵਾਹਿਗੁਰੂ ਦੇ ਭਾਣੇ ਨੂੰ ਮੰਨ ਕੇ, ਰਜ਼ਾ ਨੂੰ ਮੰਨ ਕੇ ਆਪਣੇ ਸਾਈਂ ਨੂੰ ਚੇਤੇ ਕਰਦੀ ਹੋਈ, ਵਾਹਿਗੁਰੂ ਦੀ ਭਜਨ ਬੰਦਗੀ ਕਰਦੀ ਹੋਈ ਆਪਣੇ ਜੀਵਨ ਨੂੰ ਬਾਕੀ ਰਹਿੰਦੀ ਜ਼ਿੰਦਗੀ ਬੇਦਾਗ ਰੱਖ ਕੇ ਸਬਰ ਸੰਤੋਖ ਵਾਲੀ ਜ਼ਿੰਦਗੀ ਬਤੀਤ ਕਰੇ, ਉਹ ਵੀ ਸਤੀ ਹੋਵੇਗੀ ਸਤੀ। ਐਸੇ ਪੂਰਨੇ ਪਾਏ ਉਪਦੇਸ਼ ਦਿੱਤਾ ਔਰ ਕਿਹਾ ਸੀ ਕਿ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਜਿਹੜੇ ਵਿਚ ਉਹ ਅਸਲ ਸਤੀਆਂ ਨੇ ਜਿਹੜੀਆਂ ਬਿਰਹ ਵਿਛੋੜੇ ਦੀ ਚੋਟ ਹੀ ਨਾ ਸਹਾਰ ਸਕਣ। ਔਰ ਕਿਹਾ ਵੀ ਸੋ ਸਤੀਆਂ ਜਾਣੀਆਂ ਜੇ ਸੀਲ ਸੰਤੋਖ ਰਹਨ, ਉਹ ਵੀ ਸਤੀਆਂ ਜਾਣ ਕਹੀਆਂ ਜਾਂਦੀਆਂ ਨੇ, ਅਸਲ ਜਾਣੀਆਂ ਜਾਂਦੀਆਂ ਜਿਹੜੀਆਂ ਆਪਣੇ ਸਬਰ ਸੰਤੋਖ ਨਾਲ ਜੀਵਨ ਬਤੀਤ ਕਰਨ, ਕਿਸੇ ਤਰ੍ਹਾਂ ਦਾ ਆਪਣੇ ਜੀਵਨ ਦੇ ਚੋਲੇ ਨੂੰ ਦਾਗ ਨਾ ਲੱਗਣ ਦੇਣ। ਸੋ ਉਹ ਵੀ ਸਤੀਆਂ ਨੇ, ਐਸੇ ਸੱਚੇ ਪਾਤਸ਼ਾਹ ਜੀ ਨੇ ਪੂਰਨੇ ਪਾਏ, ਇਹ ਸਤੀ ਪ੍ਰਥਾ ਬੰਦ ਕਰਵਾਈ। ਪੜਦੇ ਦਾ ਰਿਵਾਜ਼ ਸੀ, ਪੜਦੇ ਦਾ ਘੁੰਡ ਕੱਢਣ ਦਾ, ਉਹ ਵੀ ਬੰਦ ਕਰਵਾਇਆ ਸੱਚੇ ਪਾਤਸ਼ਾਹ ਨੇ। ਕਿਹਾ ਕੋਈ ਵੀ ਆਵੇ ਸਾਡੇ ਕੋਲ ਕਿਸੇ ਤਰ੍ਹਾਂ ਦਾ ਵੀ, ਕਿਸੇ ਬੀਬੀ ਭੈਣ ਔਰਤ ਨੇ ਪੜਦਾ ਨਹੀਂ ਕਰਨਾ, ਸਾਡੀ ਖੁਸ਼ੀ ਤਾਂ ਹੋਵੇਗੀ। ਇਹ ਵੀ ਇਸਤਰੀ ਜਾਤੀ ਨੂੰ ਸਵੈ ਮਾਣ ਨਾਲ ਜਿਉਣ ਦਾ ਅਧਿਕਾਰ ਸੱਚੇ ਪਾਤਸ਼ਾਹ ਜੀ ਨੇ ਦਿੱਤਾ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਪਸੀ ਗੁਰਸਿੱਖ ਸੰਗਤਾਂ ਦੀ ਸਾਂਝ ਹੋਰ ਪਰਪੱਕ ਹੋਵੇ, ਤਾਲਮੇਲ ਗੁਰਸਿੱਖਾਂ ਦਾ ਬਣਿਆ ਰਹੇ, ਗੁਰੂ ਕੀ ਸੰਗਤ ਦਾ। ਇਸ ਵਾਸਤੇ ਆਪ ਜੀ ਨੇ ਬ੍ਰਹਮ ਗਿਆਨੀ ਤੱਤ ਬੇਤੇ ਮਹਾਂਪੁਰਸ਼, ਸੋ ਭਾਈ ਪਾਰੋ ਜੀ ਡੱਲੇ ਨਿਵਾਸੀ, ਉਹਨਾਂ ਦੀ ਸਲਾਹ ਨਾਲ, ਬਾਬਾ ਬੁੱਢਾ ਸਾਹਿਬ ਜੀ ਦੇ ਮਸ਼ਵਰੇ ਨਾਲ, ਸੋ ਵਿਸਾਖੀ ਅਤੇ ਦਿਵਾਲੀ ਦੇ ਜਿਹੜੇ ਜੋੜ ਮੇਲੇ ਕਾਇਮ ਕੀਤੇ, ਉਹ ਮਨਾਉਣੇ ਪ੍ਰਾਰੰਭ ਕੀਤੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ। 6 ਮਹੀਨਿਆਂ ਬਾਅਦ ਸਤਿਗੁਰੂ ਵੱਡਾ ਇਕੱਠ ਕਰਦੇ। ਸੋ ਬੇਅੰਤ ਪੂਰਨੇ ਆਪ ਜੀ ਨੇ ਪਾਏ, ਬੇਅੰਤ ਪੂਰਨੇ। ਅਖੀਰ 'ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 22 ਸਾਲ ਗੁਰਿਆਈ ਕੀਤੀ, 22 ਸਾਲ ਸ੍ਰੀ ਗੋਇੰਦਵਾਲ ਸਾਹਿਬ ਵਿਖੇ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ, ਤੁਰੋਂ ਬਖਸ਼ਿਸ਼ ਜਾਣ ਕੇ ਅਤੇ ਸੋਢੀਆਂ ਦਾ ਦੇਣਾ ਹੋਣ ਕਰਕੇ, ਉਹਨੂੰ ਵਿਚਾਰਦੇ ਹੋਏ ਪਰਖ ਕਰਕੇ ਸੱਚੇ ਪਾਤਸ਼ਾਹ ਜੀ ਨੇ 24 ਸਾਲ ਦੀ ਮਹਾਨ ਘਾਲਣਾ ਤੋਂ ਬਾਅਦ ਧੰਨ ਭਾਈ ਜੇਠਾ ਜੀ ਸੋਢੀ ਸੁਲਤਾਨ, ਆਪ ਜੀ ਦੇ ਛੋਟੇ ਜਮਾਤਾ ਸਾਨ, ਪਰਖ ਕਰਨ ਤੋਂ ਬਾਅਦ ਸੱਚੇ ਪਾਤਸ਼ਾਹ ਜੀ ਨੇ ਅਖੀਰ 'ਤੇ ਸਾਧ ਸੰਗਤ ਜੀ ਗੁਰਿਆਈ ਬਖਸ਼ ਦਿੱਤੀ। 95 ਸਾਲ ਦੀ ਉਮਰ ਸੀ ਆਪ ਜੀ ਦੀ ਉਸ ਵੇਲੇ, ਜਦੋਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਬਖਸ਼ਿਸ਼ ਕੀਤੀ। ਕੁਝ ਦਿਨ ਹੀ ਹੋਏ ਸਨ, ਅਜੇ ਕੁਝ ਦਿਨ ਹੀ, ਬੀਬੀ ਭਾਨੀ ਜੀ ਨੂੰ ਕੋਲ ਸੱਦ ਕੇ ਕਹਿਣ ਲੱਗੇ, ਮਹਾਰਾਜ ਸਾਹਿਬ ਇੱਕ ਦਿਨ ਪੁੱਤਰੀ, ਕਿਉਂਕਿ ਆਪ ਜੀ ਨੇ ਮਸਤਕ ਵੇਖ ਲਿਆ ਸੀ, ਸੋ ਸ੍ਰੀ ਗੁਰੂ ਰਾਮਦਾਸ ਜੀ ਦਾ ਇਹ ਵੀ ਇਤਿਹਾਸ ਵਿੱਚ ਪੱਖ ਆਉਂਦਾ ਹੈ ਕਿ ਮਹਾਰਾਜ ਸਾਹਿਬ ਕਹਿਣ ਲੱਗੇ ਕਿ ਪੁੱਤਰੀ, ਜੇ ਕਿਤੇ ਰਾਮਦਾਸ ਜੀ ਚੜ੍ਹਾਈ ਕਰ ਜਾਣ ਫਿਰ ਤੂੰ ਕੀ ਕਰੇਂਗੀ। ਉਸ ਵੇਲੇ ਬੀਬੀ ਭਾਨੀ ਨੇ ਆਪਣੇ ਸੁਹਾਗ ਭਾਗ ਵਾਲੇ ਗਹਿਣੇ ਉਤਾਰ ਕੇ ਸਤਿਗੁਰੂ ਦੇ ਸਾਹਮਣੇ ਰੱਖ ਦਿੱਤੇ, ਕਿਹਾ ਸਤਿਗੁਰੂ ਜੀ ਫਿਰ ਮੇਰਾ ਕੀ ਜੀਣ ਹੈ ਪਿਤਾ ਸਤਿਗੁਰੂ ਜੀ, ਇਹੋ ਜਿਹੇ ਪਤੀ ਪਰਮੇਸ਼ਰ ਤੋਂ ਬਿਨਾਂ। ਤਾਂ ਮਹਾਰਾਜ ਸਾਹਿਬ ਮੇਹਰ ਦੇ ਘਰ ਵਿੱਚ ਆਏ, ਉਸ ਵੇਲੇ ਕਿਹਾ ਪ੍ਰਭੂ ਅਕਾਲ ਪੁਰਖ ਦਿਆਲੂ ਹੋਵੇਗਾ, ਤੂੰ ਇਹ ਗਹਿਣੇ ਪਾ ਲੈ। ਕਿਹਾ ਲਵਾਉਣ ਵਾਲੇ ਵੀ ਤੁਸੀਂ ਹੋ, ਪਵਾਉਣ ਵਾਲੇ ਵੀ ਤੁਸੀਂ ਹੋ, ਕਿਰਪਾ ਕਰੋ ਮੇਰੇ ਪਤੀ ਪਰਮੇਸ਼ਰ ਨੂੰ ਸਦਾ ਚੜ੍ਹਦੀ ਕਲਾ ਹੋਵੇ। ਉਸ ਵੇਲੇ ਕਿਹਾ ਪਾ ਲਓ, ਵਾਹਿਗੁਰੂ ਪਰਮੇਸ਼ਰ ਪ੍ਰਭੂ ਪਿਤਾ ਪ੍ਰਸੰਨ ਹੋ ਗਏ ਨੇ। ਸਾਡਾ ਇਤਿਹਾਸ ਕਹਿੰਦਾ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਕੀ ਰਹਿੰਦੀ ਹੋਈ ਉਮਰ 7 ਸਾਲ 11 ਮਹੀਨੇ, ਸੋ ਸਾਧ ਸੰਗਤ ਜੀ 17 ਦਿਨ ਜਿਹੜੀ ਉਮਰ ਸੀ ਆਪਣੀ ਦੇ ਦਿੱਤੀ, ਆਪਣੀ ਉਮਰ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ, ਸੋ ਇੰਨਾ ਦੇਣਾ ਸੀ ਉਹਨਾਂ ਦਾ ਮਾਨੋ, ਜਿਹਨੂੰ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਦਿੱਚੈ ਪੂਰਬ ਦੇਵਣਾ ਜਿਸ ਦੀ ਵਸਤ ਤਿਸੈ ਘਰ ਆਵੈ, ਦਿੱਤਾ ਲਈਐ ਆਪਣਾ ਅਣ ਦਿੱਤਾ ਕਿਛ ਹੱਥ ਨਾ ਆਵੈ। ਆਪਣੀ ਉਮਰ ਦੇ ਕੇ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਹੁਣ ਸਾਡੀ ਪੂਰੀ ਹੋ ਗਈ ਹੈ। 95 ਸਾਲ ਦੀ ਉਮਰ ਵਿੱਚ ਫਜ਼ੂਲ ਜਿਹੜੇ ਲੋਕਾਂ ਨੇ ਖਰਚੇ ਵਧਾਏ ਹੋਏ ਸਨ ਮਰਨੇ ਪਰਨੇ ਦੇ, ਉਹਨਾਂ ਨੂੰ ਰੋਕਦੇ ਹੋਏ ਸਹੀ ਪੂਰਨੇ ਪਾਉਂਦੇ ਹੋਏ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਸਾਧ ਸੰਗਤ ਜੀ, ਆਪ ਜੀ ਨੇ ਸਾਰਾ ਪਰਿਵਾਰ ਆਪਣਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਰੇ ਗੁਰਸਿੱਖ ਸੇਵਕਾਂ ਨੂੰ, ਸਾਰੇ ਆਪਣੇ ਪਰਿਵਾਰ ਨੂੰ ਆਪਣੇ ਕੋਲ ਬੁਲਾਉਣਾ ਕੀਤਾ। ਸਾਰਿਆਂ ਨੂੰ ਇਕੱਠ ਕਰਕੇ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਭਾਈ, ਹੁਣ ਸਾਨੂੰ ਹੁਕਮ ਹੋ ਗਿਆ ਹੈ ਕਿ ਸਤਿਗੁਰ ਪਾਹਣਾ ਆਪਣਾ ਬਹਿ ਪਰਿਵਾਰ ਸਦਾਇਆ। ਬਾਬਾ ਸੁੰਦਰ ਜੀ ਰਾਮ ਕਲੀ ਸੱਦ ਵਿੱਚ ਬਖਸ਼ਿਸ਼ ਕਰਦੇ ਨੇ, ਮਹਾਰਾਜ ਸਾਹਿਬ ਕਹਿਣ ਲੱਗੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਓ, ਸੋ ਤੁਸੀਂ ਮੇਰਾ ਸਾਰਾ ਪਰਿਵਾਰ ਹੋ, ਪੁੱਤ ਭਾਈ ਹੋ, ਮਨ ਵਿੱਚ ਇਹ ਨਿਰਣਾ ਕਰਕੇ ਵੇਖ ਲਵੋ ਕਿ ਤੁਰ ਲਿਖਿਆ ਪਰਵਾਣਾ ਫਿਰੈ ਨਾਹੀਂ, ਗੁਰ ਜਾਏ ਹਰ ਪ੍ਰਭ ਪਾਸ ਜੀਓ, ਤੁਰੋਂ ਲਿਖਿਆ ਹੋਇਆ ਚਿੱਠੀ ਹੁਕਮ ਪਰਵਾਣਾ ਉਹ ਟਲੇਗਾ ਨਹੀਂ। ਹੁਣ ਗੁਰੂ ਭਾਵ ਅਸੀਂ ਹਰੀ ਪ੍ਰਭੂ ਦੇ ਪਾਸ ਜਾਵਾਂਗੇ, ਹੁਣ ਅਸੀਂ ਸਰੀਰ ਛੱਡਣ ਲੱਗੇ ਹੈ, ਸਾਰੇ ਪਰਿਵਾਰ ਨੂੰ ਕੋਲ ਬਿਠਾ ਕੇ ਸਤਿਗੁਰ ਪਹਾਣਾ ਆਪਣਾ ਜਿਵੇਂ ਉਹਨਾਂ ਨੂੰ ਚੰਗਾ ਲੱਗਾ, ਸੋ ਬਹਿ ਪਰਿਵਾਰ ਸਦਾਇਆ, ਸਾਰਾ ਪਰਿਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮਹਾਰਾਜ ਜੀ ਕਹਿਣ ਲੱਗੇ, ਸਾਡੇ ਪਿੱਛੋਂ ਹੁਣ ਅਸੀਂ 5 ਭੂਤਕ ਸਰੀਰ ਛੱਡਣ ਲੱਗੇ ਹੈ, ਕਿਸੇ ਨੇ ਰੋਣਾ ਨਹੀਂ, ਜਿਹੜਾ ਰੋਵੇਗਾ ਉਰਲਾਵੇਗਾ ਉਹ ਸਾਨੂੰ ਮੁੱਢੋਂ ਹੀ ਚੰਗਾ ਨਹੀਂ ਲੱਗੇਗਾ, ਸਾਡੀ ਉਹ 'ਤੇ ਖੁਸ਼ੀ ਨਹੀਂ ਹੋਵੇਗੀ। ਕੀ ਕਰਨਾ, ਸੋਹਣੇ ਪੂਰਨੇ ਪਾਏ ਮਰਿਆਦਾ ਕਾਇਮ ਕੀਤੀ ਸਾਡੇ ਵਾਸਤੇ ਕਿ ਮੈਂ ਪਿੱਛੇ ਕੀਰਤਨ ਕਰੇ ਉਹ ਨਿਰਵਾਣ ਜੀਓ, ਕਿਹਾ ਮੇਰੇ ਤੋਂ ਪਿੱਛੋਂ ਵਾਹਿਗੁਰੂ ਦਾ ਅਕਾਲ ਪੁਰਖ ਦਾ ਜਸ ਕੀਰਤਨ ਕਰਨਾ ਤੁਸਾਂ ਨੇ। ਕੇਸੋ ਗੋਪਾਲ ਪੰਡਿਤ ਸੱਦੇ ਉਹ ਹਰ ਹਰ ਕਥਾ ਪੜੈ ਪੁਰਾਣ ਜੀਓ, ਵਾਹਿਗੁਰੂ ਦੀ ਕਥਾ ਜਿਹੜੀ ਹੈ, ਵਾਹਿਗੁਰੂ ਦੀ ਸਿਫਤ ਸਲਾਹ ਦੀ ਕਥਾ ਕੀਰਤਨ ਕਰਵਾਇਓ। ਇਹ ਮਰਿਆਦਾ ਕਾਇਮ ਕੀਤੀ, ਮਰਿਆਦਾ ਸੱਚੇ ਪਾਤਸ਼ਾਹ ਨੇ ਸਿੱਖ ਦੇ ਚੜ੍ਹਾਈ ਕਰਨ ਤੋਂ। ਕਥਾ ਕੀਰਤਨ ਅਤਿ ਜ਼ਰੂਰੀ ਹੈ, ਅਤਿ ਜ਼ਰੂਰੀ। ਪੂਰਨੇ ਪਾਏ ਅਰ ਸਾਧ ਸੰਗਤ ਜੀ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ 95 ਸਾਲ ਦੀ ਸਰੀਰਕ ਆਜੂ ਭੋਗਦੇ ਹੋਏ ਅੱਜ ਵਾਲੇ ਦਿਨ 30/8 ਸੰਨ 1574 ਈਸਵੀ ਨੂੰ ਮਹਾਰਾਜ ਸਾਹਿਬ ਗੁਰਿਆਈ ਬਖਸ਼ਣ ਤੋਂ ਬਾਅਦ ਧੰਨ ਗੁਰੂ ਰਾਮਦਾਸ ਜੀ ਨੂੰ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਬੇਅੰਤ ਉਪਦੇਸ਼ ਹੈ, ਕਿਹਾ ਪ੍ਰਵਾਨ ਉਹੀ ਜਿਹੜਾ ਗੁਰੂ ਵਾਲਾ, ਜਿਹੜਾ ਗੁਰੂ ਵਾਲਾ ਹੈ। ਸਤਿਗੁਰੂ ਕਿਰਪਾ ਕਰੇ, ਗੁਰੂ ਵਾਲੇ ਬਣ ਜਾਈਏ। ਇੱਥੋਂ ਤੱਕ ਬਚਨ ਕਹੇ ਨੇ ਵੀ ਸਤਿਗੁਰ ਬੱਜ ਉਹ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਉਹ ਬੁਰਾ। ਜਿਹੜੀ ਤਰਕ ਆਪ ਜੀ ਨੂੰ ਵੱਜੀ ਸੀ ਨਾ, ਉਸੇ ਨੂੰ ਬਾਣੀ ਵਿੱਚ ਕਿਹਾ ਵੀ ਤੂੰ ਕਿਹੜੇ ਬਾਗ ਦੀ ਮੂਲੀ ਸਿੱਖਾ, ਜੇ ਤੂੰ ਕਵੇਂ ਮੇਰਾ ਅੰਮ੍ਰਿਤ ਛਕੇ ਤੋਂ ਬਿਨਾਂ, ਪੰਜਾਂ ਪਿਆਰਿਆਂ ਦੇ ਪਾਸੋਂ ਨਾਮ ਲਏ ਤੋਂ ਬਿਨਾਂ ਦ੍ਰਿੜ ਕਰਨ ਤੋਂ ਮੇਰਾ ਸਰ ਜਾਵੇਗਾ, ਨਹੀਂ ਸਰੇਗਾ। ਜੇ ਬਾਬੇ ਅਮਰਦਾਸ ਦਾ ਇੰਨੀ ਤੀਰਥ ਯਾਤਰਾ, ਇੰਨਾ ਜਪ ਤਾਪ ਪੁੰਨਦਾਨ ਕਰਨ ਨਾਲ ਨਹੀਂ ਸਰਿਆ, ਤਾਂ ਤੇਰਾ ਕਿਵੇਂ ਸਰੇਗਾ। ਐਸੇ ਬਚਨ ਕਹੇ ਵੀ ਨਿਗੁਰੇ ਕਾ ਹੈ ਨਾ ਉਹ ਬੁਰਾ। ਭਾਈ ਜਿਹੜਾ ਬੰਦਾ ਨਿਗੁਰਾ ਹੈ, ਉਹਦਾ ਨਾਂ ਲੈਣਾ ਵੀ ਚੰਗਾ ਨਹੀਂ, ਨਾਂ ਲੈਣਾ ਹੀ ਮਾੜਾ ਹੈ। ਆਪਾਂ ਕਹਿ ਦਿੰਦੇ ਨਾ ਉਹਦਾ ਕੀ ਨਾਂ ਲੈਣਾ ਹੈ, ਛੱਡੋ ਪਰੇ, ਚੰਗੇ ਨੂੰ ਚੇਤੇ ਕਰਨਾ ਚਾਹੀਦਾ। ਸਤਿਗੁਰਾਂ ਨੇ ਜਿਹੜਾ ਨਿਗੁਰਾ ਹੈ ਉਹਨੂੰ ਮਾੜਾ ਕਿਹਾ, ਪ੍ਰਵਾਨ ਨਹੀਂ ਕੀਤਾ, ਪਾਪ ਪ੍ਰਵਾਨ। ਸੋ ਗੁਰੂ ਵਾਲੇ ਬਣੀਏ, ਜਿੰਨਾ ਆਪ ਜੀ ਦਾ ਉਪਦੇਸ਼ ਹੈ ਦੋਵੇਂ ਪੱਖ ਨੇ, ਇੱਕ ਮਨਮੁੱਖ ਦਾ, ਦੂਜਾ ਗੁਰਮੁਖ ਦਾ। ਗੁਰੂ ਦੇ ਦਰ 'ਤੇ ਆ ਕੇ ਗੁਰੂ ਨੂੰ ਤਨ ਮਨ ਧਨ ਸੌਂਪਣ ਦੇ ਨਾਲ ਜਿਹੜੀਆਂ ਬਖਸ਼ਿਸ਼ਾਂ ਹੁੰਦੀਆਂ ਉਹਨਾਂ ਦਾ ਕਥਨ ਨਹੀਂ ਹੋ ਸਕਦਾ, ਕਥਨ। ਸੋ ਐਸੇ ਪੂਰਨੇ ਪਾਏ ਉਪਦੇਸ਼ ਦਿੱਤਾ, ਬੇਅੰਤ ਉਪਦੇਸ਼ ਆਪ ਜੀ ਦਾ, 907 ਸ਼ਬਦ 18 ਰਾਗਾਂ ਵਿੱਚ ਆਪ ਜੀ ਨੇ ਤੁਰਕੀ ਬਾਣੀ ਬਖਸ਼ਿਸ਼ ਕੀਤੀ, ਜਿਹੜੀ ਸਾਰੀ ਦੀ ਸਾਰੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੁਭਾਏ ਮਾਣ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਮਿੰਟ 5 ਕੁ ਰਹਿ ਗਏ ਹੈ, ਸਤਿਗੁਰੂ ਬਖਸ਼ ਦੇਣ। ਸ਼ਬਦ ਦੀ ਵਿਚਾਰ ਅੱਜ ਆਪਾਂ ਨਹੀਂ ਕਰਾਂਗੇ, ਲੜੀਵਾਰ ਕਥਾ ਕੱਲ੍ਹ ਨੂੰ ਕਰਾਂਗੇ। ਸਤਿਗੁਰਾਂ ਦੇ ਗੁਣ ਬੇਅੰਤ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਰਹਿਮਤਾਂ ਕੀਤੀਆਂ, ਔਰ ਉੱਥੇ ਕਿਹਾ ਸਭ ਤੋਂ ਜਿਹੜਾ ਭੈੜਾ ਰੋਗ ਹੈ, ਜਿਹਦੀ ਦਵਾਈ ਵੀ ਜਿਹੜੀ ਹੈ ਨਹੀਂ ਕਿਤੇ ਵੀ ਨਹੀਂ, ਬੜੀਆਂ ਦਵਾਈ ਬੂਟੀਆਂ ਬਣਾਈਆਂ ਨੇ ਬ੍ਰਹਮੇ ਨੇ, ਤਰੰਤਰ ਵੈਦ ਨੇ, ਪਰ ਜਿਹੜੀ ਵੱਡਾ ਰੋਗ ਨਿੰਦਿਆ ਕਰਨ ਦਾ, ਇਹਦੀ ਦਵਾਈ ਨਹੀਂ। ਔਖਦ ਸਭੇ ਕੀਤਿਆਂ ਨਾ ਨਿੰਦਕ ਕਾ ਦਾਰੂ ਨਾਹੇ। ਕਿਸੇ ਦੇ ਵਿੱਚ ਹੋਣੇ ਤਾਂ ਗੁਣ ਈਰਖਾ ਦੇ ਵਸ ਹੋ ਕੇ ਜੈਲ ਸੰਦਰ ਲਿਆ ਕੇ ਅਤੇ ਉਹਦੇ ਗੁਣਾਂ ਨੂੰ ਦਬਾ ਕੇ ਉਹਦੇ ਔਗੁਣਾਂ ਦੀ ਪ੍ਰਦਰਸ਼ਨੀ ਲਾਉਣੀ, ਬੁਰਾ ਕਹੀ ਜਾਣਾ, ਨਿੰਦੀ ਜਾਣਾ, ਇਹ ਨਿੰਦਿਆ ਹੈ। ਸੋ ਨਿੰਦਿਆ ਜਿਹੜੀ ਆਪ ਜੀ ਨੇ ਕਿਹਾ, ਗੁਰਸਿੱਖੋ ਜੇ ਆਪਣੀ ਬਾਣੀ ਪੜ੍ਹੀ ਨੂੰ, ਆਪਣੇ ਜਪ ਤਪ ਨੂੰ, ਸੇਵਾ ਸਿਮਰਨ ਨੂੰ ਸੇਫ ਰੱਖਣਾ, ਤਾਂ ਇਹ ਭੈੜਾ ਰੋਗ ਜਿਹੜਾ ਬਿਮਾਰੀ ਇਹ ਨਿੰਦਿਆ ਦੀ ਨਹੀਂ ਹੋਣੀ ਚਾਹੀਦੀ, ਇਹਨੂੰ ਛੱਡ ਦਿਓ, ਇਹਨੂੰ ਲਾ ਦਿਓ, ਤਿਆਗ ਦਿਓ, ਇਹ ਤੋਂ ਬਚ ਜਾਓ। ਐਸੇ ਬਾਣੀ ਵਿੱਚ ਪੂਰਨੇ ਪਾਏ ਸਾਡੇ ਵਾਸਤੇ, ਅਰ ਕਿਹਾ ਨਿੰਦਿਆ ਕਿਸੇ ਦੀ ਵੀ ਚੰਗੀ ਨਹੀਂ, ਕਿਸੇ ਦੀ ਵੀ। ਜੇ ਔਗਣ ਫੁੱਲਣੇ ਹੋਣ ਤਾਂ ਆਪਣੇ ਫੁੱਲੇ, ਜੇ ਗੁਣ ਫੁੱਲਣੇ ਹੋਣ ਤਾਂ ਦੂਜੇ ਦੇ ਫੁੱਲੇ ਵੇਖੇ। ਔਰ ਐਸੇ ਪੂਰਨੇ ਪਾਏ ਕਿਹਾ, ਨਿੰਦਾ ਭਲੀ ਕਿਸੈ ਕੀ ਨਾਹੀਂ, ਮਨਮੁਖ ਮੁਗਧ ਕਰਨ। ਨਿੰਦਿਆ ਜਿਹੜੀ ਹੈ ਭਾਈ, ਅਣਹੋਏ ਦੋਸ਼, ਇਹ ਕਿਸੇ ਦੀ ਵੀ ਨਿੰਦਿਆ ਕਰਨੀ ਚੰਗੀ ਨਹੀਂ, ਕਿਸੇ ਦੀ ਵੀ। ਕੌਣ ਕਰਦੇ ਨੇ ਜਿਹੜੇ ਮਨ ਦੇ ਮਗਰ ਲੱਗੇ ਹੁੰਦੇ ਨੇ, ਹਲਕੇ ਮਨ ਵਾਲੇ, ਹੋਸ਼ੇ ਮਨਾਂ ਵਾਲੇ ਜੀਵ ਜਿਹੜੇ ਨੇ, ਮਨਮੁੱਖ ਪੁਰਸ਼ ਕਰਦੇ ਨੇ, ਮਨਮੁਖ ਮੁਗਦ ਕਰਨ ਬੇਸਮਝ, ਧਾਰਮਿਕ ਗਿਆਨ ਤੋਂ ਧਰਮ ਤੋਂ ਖਾਲੀ ਪੁਰਸ਼। ਉਹ ਨਿੰਦਿਆ ਕਰਦੇ ਨੇ, ਮਨਮੁਖ ਮੁਗਦ ਕਰਨ ਮੋਹ ਕਾਲੇ ਤਿਨਾਂ ਨਿੰਦਕਾਂ ਨਰਕੇ ਕੋਹਰ ਪਵਨ। ਕਿਹਾ ਇਹੋ ਜਿਹੇ ਨਿੰਦਕ ਪੁਰਸ਼ਾਂ ਦੇ ਮੂੰਹ ਕਾਲੇ ਕੀਤੇ ਜਾਂਦੇ ਨੇ, ਕਦੇ ਵੀ ਆਪਣੇ ਮਿਸ਼ਨ ਵਿੱਚ ਕਾਮਯਾਬ ਨਹੀਂ ਹੁੰਦੇ, ਜ਼ਿੰਦਗੀ ਵਿੱਚ ਕਦੇ ਉਹਨਾਂ ਦੀ ਤਰੱਕੀ ਨਹੀਂ ਹੁੰਦੀ। ਔਰ ਘੋਰ ਨਰਕ ਦੇ ਵਿੱਚ 18ਵਾਂ ਕੁੰਬੀ ਨਰਕ ਹੈ ਜਿਹੜਾ, ਉਹਦੇ ਵਿੱਚ ਪਾਏ ਜਾਂਦੇ ਨੇ ਅਖੀਰ, ਅਤੇ ਉਹਦੇ ਵਿੱਚ ਸੁੱਟੇ ਜਾਂਦੇ ਹਨ। ਐਸਾ ਨਿਆਂ ਹੁੰਦਾ, ਨਿੰਦਿਆ ਕਰਨ ਤੋਂ ਵਰਜਿਆ ਸੱਚੇ ਪਾਤਸ਼ਾਹ ਨੇ ਨਿੰਦਿਆ। ਫਿਰ ਪਾਵਣ ਬਾਣੀ ਆਨੰਦ ਸਾਹਿਬ ਵਿੱਚ ਇੱਥੋਂ ਤੱਕ ਕਿਹਾ ਕਿ ਮਨਾ, ਸਿਆਣਾ ਉਹ ਹੁੰਦਾ ਜਿਹੜਾ ਪਹਿਲਾਂ ਸੋਚ ਕੇ ਹਰੇਕ ਕੰਮ ਕਰਨਾ, ਸੋਚ ਕੇ ਕਰੇ ਸੋਚ ਕੇ। ਵਾਹਿਗੁਰੂ ਸੱਚੇ ਪਾਤਸ਼ਾਹ ਨੇ ਅਕਲ ਦਿਮਾਗ ਦਿੱਤਾ ਹੈ, ਜਾਗਦੇ ਦਿਮਾਗ ਵਾਲਾ ਮੰਨਿਆ ਮਨੁੱਖ ਨੂੰ, ਜਾਗਦੇ ਦਿਮਾਗ ਵਾਲਾ। ਦੂਜੀਆਂ ਜੂਨੀਆਂ ਜਿਹੜੀਆਂ ਅਚੇਤ ਨੇ, ਚਲਾਈਆਂ ਹੋਈਆਂ, ਚੱਲਦੀਆਂ ਚਲਾਈਆਂ ਹੋਈਆਂ, ਆਪਣੀ ਉਪਜੀਵਿਕਾ ਤੱਕ, ਆਪਣੇ ਨਿਰਬਾਹ ਤੱਕ ਹੀ ਸੀਮਤ ਹਨ। ਬਾਕੀ ਚਲਾਈਆਂ ਹੋਈਆਂ ਚੱਲਦੀਆਂ ਨੇ। ਮਨੁੱਖ ਜਿਹੜਾ ਸੁਚੇਤ ਮਨ ਵਾਲਾ, ਦਿਮਾਗ ਜਾਗਦੇ ਦਿਮਾਗ ਵਾਲਾ ਮੰਨਿਆ ਗਿਆ, ਇਸ ਕਰਕੇ ਨੇ ਬਹੁਤ ਤਰੱਕੀ ਕੀਤੀ ਹੈ। 84 ਲੱਖ ਜੂਨੀਆਂ ਦੇ ਵਿੱਚ ਸ਼੍ਰੋਮਣੀ ਹੈ, ਔਰ ਬਹੁਤ ਜ਼ਿਆਦਾ ਇਹਨੇ ਤਰੱਕੀ ਕੀਤੀ ਹੈ। ਕਿਹਾ ਐਸਾ ਕੰਮ ਮੁੱਢੋਂ ਨਹੀਂ ਕਰਨਾ ਚਾਹੀਦਾ ਜੇ ਤੇਰੇ ਕੋਲ ਅਕਲ ਹੈ। ਨਰ ਨਰਾਇਣੀ ਦੇ ਵਾਹਿਗੁਰੂ ਪਰਮੇਸ਼ਰ ਨੇ ਬਖਸ਼ਿਸ਼ ਕੀਤੀ ਹੈ ਤਾਂ ਜਿਹਦੇ ਕਰਕੇ ਪਛੋਤਾਵਾ ਹੋਵੇ, ਪਛੋਤਾਵਾ ਹੋਵੇ। ਸਿਆਣਾ ਉਹ ਹੀ ਹੁੰਦਾ ਜਿਹੜਾ ਸੁਚੇਤ ਰਹੇ, ਜਿਹੜਾ ਸੋ ਗਲਤ ਕਰਕੇ ਮਗਰੋਂ ਪਤਾ ਲੱਗੇ ਅਤੇ ਫਿਰ ਪਛਤਾਵੇ ਵਿੱਚ ਡੁੱਬਣਾ ਪੈਂਦਾ ਹੈ, ਉਹਨੂੰ ਕੋਈ ਬਹੁਤਾ ਸਿਆਣਾ ਨਹੀਂ ਗਿਣਿਆ ਜਾਂਦਾ। ਐਸੇ ਪੂਰ ਨੇ ਪਾਏ, ਕਿਹਾ ਐਸਾ ਕੰਮ ਮੂਲੇ ਨਾ ਕੀਚਾ ਜਤੰਤ ਪਛੋਤਾਈ ਹੈ। ਸੋ ਐਸਾ ਕੰਮ ਮੁੱਢੋਂ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਅੰਤ ਨੂੰ ਪਛਤਾਉਣਾ ਪਵੇ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ। ਪਛਤਾਉਂਦਾ ਉਦੋਂ ਹੀ ਹੈ ਜਦੋਂ ਆਪਣੀ ਮਤ ਨੂੰ ਅੱਗੇ ਰੱਖ ਲੈਂਦਾ, ਆਪਣੀ ਮਤ ਨੂੰ ਕਹਿੰਦਾ ਮੈਂ ਸਭ ਤੋਂ ਵੱਡਾ ਸਿਆਣਾ ਹੈ। ਪਛਤਾਵਾ ਆਪ ਜੀ ਨੂੰ ਹੋਇਆ ਸੀ, ਕਿਉਂਕਿ ਨਿਗੁਰੇ ਸਨ, ਨਿਗੁਰੇ। ਇਸ ਕਰਕੇ ਉਹੀ ਉਪਦੇਸ਼ ਦਿੱਤਾ ਪਾਵਨ ਬਾਣੀ ਵਿੱਚ, ਵੇਖੀ ਕਿਤੇ ਜਿੱਡਾ ਮਰਜ਼ੀ ਵੱਡਾ ਸਿਆਣਾ ਹੋ ਜੀ, ਜਿੱਡਾ ਮਰਜ਼ੀ ਵੱਡਾ ਤਾਕਤਵਰ ਹੋ ਜਾਈ, ਪਰ ਗੁਰੂ ਦੀ ਮਤ ਤੋਂ ਬਿਨਾਂ ਕਿਤੇ ਵੀ ਕਲਿਆਣ ਨਹੀਂ, ਨਹੀਂ ਤੈਨੂੰ ਸਹਿਜ ਮਿਲਣਾ, ਨਹੀਂ ਟਿਕਾ ਆਉਣਾ, ਨਹੀਂ ਕਲਿਆਣ ਹੋਣੀ। ਸੋ ਇਸ ਕਰਕੇ ਗੁਰੂ ਦੀ ਮਤ ਪ੍ਰਾਪਤ ਕਰੀ, ਗੁਰੂ ਦੀ ਮਤ, ਜਿਸ ਕਰਕੇ ਤੈਨੂੰ ਪਛਤਾਉਣਾ ਨਾ ਪਵੇ। ਇਹ ਲੋਕ ਸੁਖੀ ਆ ਅਤੇ ਪਰਲੋਕ ਸੁਹੇਲਾ ਹੋਵੇ, ਸੁਰਖਰੂ ਹੋ ਕੇ ਜਾਵੇਂ, ਸੁਰਖਰੂ ਹੋ ਕੇ ਸੇਵਾ ਸਿਮਰਨ ਦੀ ਕਹਾਲ ਕਮਾਈ ਕਰਕੇ, ਤਾਂ ਹੀ ਤੇਰਾ ਮੁੱਖ ਉਜਲਾ ਹੋਵੇਗਾ ਲੋਕ ਅਤੇ ਪਰਲੋਕ ਵਿੱਚ, ਜੈ ਜੈਕਾਰ ਹੋਵੇਗੀ। ਐਸੇ ਪੂਰਨੇ ਪਾਏ ਸੱਚੇ ਪਾਤਸ਼ਾਹ ਜੀ ਨੇ ਵਡੇਰੀ ਉਮਰ ਵਿੱਚ, ਔਰ ਜਿਹੜੀ ਉਮਰ ਸਾਧ ਸੰਗਤ ਜੀ ਬਜ਼ੁਰਗਾਂ ਦੀ ਆਪ ਬੈਠੇ ਹੋ, ਸਾਰਾ ਕੁਝ ਕਰਨ, ਖਾਣ ਪੀਣ ਹਟਾਉਣ ਤੋਂ ਬਾਅਦ, ਕਮਾਉਣ ਤੋਂ ਮੰਜੇ 'ਤੇ ਬੈਠ ਕੇ ਆਜ਼ਾਦ ਵਿਚਰਨ ਦੀ ਹੁੰਦੀ, ਆਜ਼ਾਦ ਵਿਚਰਨ ਦੀ, ਪੁੱਤ ਪੋਤਿਆਂ ਨੂੰ ਖੜਾਉਣ ਦੀ, ਉਹਨਾਂ ਨਾਲ ਹੱਸਣ ਖੇਡਣ ਦੀ, ਉਸ ਉਮਰ ਵਿੱਚ ਸੱਚੇ ਪਾਤਸ਼ਾਹ ਜੀ ਨੇ ਆ ਕੇ ਏਡੀ ਘਾਲਣਾ ਘਾਲੀ ਏਡੀ ਵੱਡੀ ਕਿ ਹੈਰਾਨ ਹੋ ਗਏ ਦੁਨੀਆਂ ਦੇ ਲੋਕ। ਸੇਵਾ ਕਰਨ ਦੇ ਪੂਰਨੇ ਪਾਏ, ਕਿਹਾ ਨਹੀਂ ਘਬਰਾਉਣਾ ਚਾਹੀਦਾ, ਇਸ ਉਮਰ ਵਿੱਚ ਵੀ ਸਦਾ ਹਾਜ਼ਰ ਹੈ ਵਾਹਿਗੁਰੂ ਦਾ ਗਿਆਨ, ਵਾਹਿਗੁਰੂ ਦੀ ਜੋਤ ਤੇਰੇ ਅੰਦਰ ਪ੍ਰਗਟ ਹੋ ਸਕਦੀ ਹੈ। ਜੇ ਤੂੰ ਗੁਰੂ ਦੇ ਸਨਮੁਖ ਆ ਕੇ ਘਾਲ ਕਰੇ ਤਾਂ ਫਿਰ ਤੇਰੇ 'ਤੇ ਬਖਸ਼ਿਸ਼ ਹੋ ਜਾਵੇਗੀ, ਬਖਸ਼ਿਸ਼ ਹੋ ਜਾਵੇਗੀ। ਸੋ ਇਹ ਵਾਹਿਗੁਰੂ ਦਾ ਪਿਰਮ ਪਿਆਲਾ ਹੈ ਖਸਮ ਦਾ, ਕਿਸੇ ਵੇਲੇ ਵੀ ਹਰੇਕ ਉਮਰ ਵਿੱਚ ਉਹ ਬਖਸ਼ਿਸ਼ ਕਰ ਸਕਦਾ ਹੈ। ਐਸੇ ਪੂਰਨੇ ਪਾਏ, ਇਸੇ ਕਰਕੇ ਕਿਹਾ ਮਹਾਰਾਜ ਤੁਹਾਡੀ ਵਡਿਆਈ ਤੁਹਾਨੂੰ ਬਣਾਉਂਦੀ ਹੈ, ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। ਬੇਅੰਤ ਗੁਣ ਨੇ ਸੱਚੇ ਪਾਤਸ਼ਾਹ ਦੇ, ਮਿਹਰ ਕਰਨ ਸਤਿਗੁਰੂ ਗੁਰੂ ਦੇ ਸਨਮੁਖ ਰਹੀਏ। ਇਹੋ ਅਰਦਾਸ ਕਰੀਏ, ਸੱਚੇ ਪਾਤਸ਼ਾਹ ਤੁਹਾਡੇ ਹੈ, ਬੁਰੇ ਭਲੇ ਹਮ ਥਾਰੇ ਜਿਹੋ ਜਿਹੇ ਹੈ ਤੁਹਾਡੇ ਹੈ, ਆਪਦਿਆਂ ਨੂੰ ਆਪਦੇ ਬਣਾ ਕੇ ਰੱਖੋ, ਨਾ ਭੁੱਲੋ ਨਾ ਭੁਲਾਓ, ਨਾ ਵਿਸਰੋ ਨਾ ਵਿਸਾਰੋ, ਮਿਹਰ ਕਰੋ ਸਾਡੇ 'ਤੇ ਸੱਚੇ ਪਾਤਸ਼ਾਹ, ਮਿਹਰ ਕਰਨ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।